राग तनासरी महला पहला। हुण राग दा नाम तनासरी है ते उचारण पहले पातशाह गुरु नानक देव जी ने कीता है। कदों कीता है, किथे कीता है, वह फिर आप विचार करांगे। पहला पाठ करिए। गगन मै थाल रव चंद दीपक बने, तारिका मंडल जनक मोती, धूप मलान लो पमन जबरो करे, सगल बन राय फूलंत ज्योति, सगल बन राय फूलंत ज्योति, कैसी आरती होए पाव खंडना तेरी आरती, अनहता शब्द वाजंत पेरी, रहाओ सहस तब नैन, नन नैन है तुहे को सहस मूरत, ननायक तुही सहस पद विमल, नन एक पद गंध बिन, सहस तब गंध इव चलत मोही, सब में जोत जोत है सोए, तिस दे चानन सब में चानन होए, गुर साखी जोत प्रगट होए, ज्योतिष पावे सुवारती होए, हर चरण कवल मकरंद लोभित मनो, अन दिनो मोहे आही प्यासा, आई नी आही अन दिनो मोहे आही प्यासा, कृपा जल दे नानक सारिंग को, होए जाते तेरे नाई वासा। ये शब्द आरती का शब्द किया जाता है। ये कदों किथे गुरु नानक साहब ने ते क्यों उचारे? जदों महाराज जगन्नाथपुरी गए। जगन्नाथपुरी हिंदू धर्म का एक बहुत बड़ा केंद्र है। जदों उत्थे पहुंचे ते उत्थे पांडे जिहड़े सन वो आरती कर रहे सन। आरती तुसीं जानदे हो भी थाली विच दीवे सन। थाली विच दीवे रखे सन, धूप तकाया सी, कोई फुल रखे हुए सन, तो आरती कर रहे सन। मैं भी हिंदू धर्म के तीर्थां ते गंगा मथुरा सब जगह जाके देखे। वह सारा दिन फिरते रहेंगे, सैर करते रहन, आरती का टाइम होगा फिर दौड़ेंगे, हुण आरती चल के शाम लई, मतलब इन्हू बड़ा महत्वपूर्ण काम समझते। तो सारे आरती पढ़ रहे सन ते गुरु नानक सच्चे पातशाह उस मंदिर विच ना एक कंध नाल टासना ला के बैठे, उठे ही नहीं, खड़े ही नहीं होए। ते जिहड़े मुख पांडे सन वह मुड़ मुड़ के वेख रहे सन भी ये चंगा यात्रू है, भी आया भी है ते आरती भी शामिल भी नहीं होंदा। उन्हें औखे सौखे आरती ते पूरी कर ली ते फिर महाराज दे दुआले हो गए, कहते तुझे आरती शामिल नहीं होए। गुरु नानक सच्चे पातशाह कहणगे भाई गल असल विच ये है, मेरा ठाकुर है वड्डा, तुहाडी आरती है छोटी जी, ते वड्डे ठाकुर की छोटी आरती करनी उहदी तुहीन है। वह बड़े हैरान हो गए, तुहाडा कहिहड़ा ठाकुर, उहदी कहिहड़ी आरती है? फिर महाराज ने दस्या भी मेरा ठाकुर आ है ते उहदी आरती आ। पर मैनू साडे च कई भुल्लड़ सिख अज भी गुरु ग्रंथ साहिब अगे नाले दीवा फड़ लैणगे, नाले थाली फड़ लैणगे, पढ़नगे गगन मै थाल ते आखणगे ਇਹ ਵੀ ਫੇਰ ਨੀ, ਅਸੀਂ ਇਹ ਵੀ ਫੇਰ ਨੀ। ਮੂੰਹ ਕਹਿਣਗੇ ਗਗਨ ਮੈਂ ਥਾਲ, ਹੱਥ ਵਿੱਚ ਛੋਟਾ ਜਿਹਾ ਥਾਲ ਫੜ। ਪਰ ਹੁਣ ਅੱਗੇ ਨਾਲੋਂ ਬੜੀ ਜਾਗਰਤੀ ਆਈ ਹੈ, ਪਚਾ ਪ੍ਰਚਾਰ ਕਰਨ ਦਾ ਅਸਰ ਹੋਇਆ। ਨਹੀਂ ਤੇ ਉਦਾਸੀ ਨਿਰਮਲੇ ਸਾਧੂ ਸੰਤ ਉਹ ਹਾਲੀ ਵੀ ਕਿਧਰੇ ਕਦੇ ਚਲੀ ਜਾਂਦੇ ਨੇ, ਪਰ ਗੁਰਮਤ ਵਿੱਚ ਉਹ ਆਰਤੀ ਪ੍ਰਵਾਨ ਨਹੀਂ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਾਂ ਆਖਿਆ, ਮੇਰਾ ਜਿਹੜਾ ਠਾਕੁਰ ਹੈ ਨਾ ਉਹਦੀ ਆਰਤੀ ਸੁਣੋ, ਮੈਂ ਤੁਹਾਨੂੰ ਦੱਸਾਂ। ਗਗਨ ਮੈਂ ਥਾਲ, ਇਹਨੂੰ ਮੈਂ ਨਹੀਂ ਕਹਿਣਾ, ਮੈਂ ਇਹ ਮੈਂ ਇਸ ਤਰ੍ਹਾਂ ਜਿਵੇਂ ਮੰਮਾ ਯਈਆ ਮੈਂ ਹੁੰਦਾ ਨਾ, ਜਿਹਦਾ ਮਤਲਬ ਹੈ ਮੇਰੇ ਠਾਕੁਰ ਦੀ ਆਰਤੀ ਵਿੱਚ ਆਕਾਸ਼ ਰੂਪੀ ਥਾਲ ਹੈ। ਗਗਨ ਕਹਿੰਦੇ ਆਕਾਸ਼ ਰੂਪੀ, ਜਿਹੜਾ ਮੇਰਾ ਠਾਕੁਰ ਹੈ ਉਹਦੀ ਆਰਤੀ ਵਿੱਚ ਗਗਨ ਮੈਂ ਥਾਲ। ਤੁਸੀਂ ਆ ਛੋਟੀ ਜਿਹੀ ਥਾਲੀ ਲਈ, ਤੁਸੀਂ ਆ ਦੋ ਦੀਵੇ ਜਗਾਏ ਨੇ ਛੋਟੇ ਛੋਟੇ, ਪਰ ਮੇਰੇ ਠਾਕੁਰ ਦੀ ਆਰਤੀ ਵਿੱਚ ਰੱਬ ਚੰਦ ਦੀਪਕ, ਰੱਬ ਕਹਿੰਦੇ ਨੇ ਸੂਰਜ ਨੂੰ, ਚੰਦ ਕਹਿੰਦੇ ਚੰਦਰਮਾ ਨੂੰ, ਉਹ ਦੋ ਦੀਵੇ ਹੈਗੇ। ਤਾਰਿਕਾ ਮੰਡਲ ਜਨਕ ਮੋਤੀ, ਜਿਹੜਾ ਤਾਰਿਆਂ ਦਾ ਮੰਡਲ ਹੈ ਇਹ ਮਾਨੋ ਮੋਤੀ ਹੈਗੇ। ਜਿਉਂ ਜਿਉਂ ਤੁਸੀਂ ਵਿਚਾਰੋਗੇ ਤੁਹਾਨੂੰ ਸਮਝ ਆਵੇਗੀ ਵੀ ਬਾਬੇ ਨਾਨਕ ਦੀ ਸੋਚ ਕਿੰਨੀ ਵਿਸ਼ਾਲ ਹੈ, ਤੇ ਅਸੀਂ ਨਾ ਸਮਝਣ ਕਰਕੇ ਹੌਲੀ ਹੌਲੀ ਸਿਮਟਦੇ 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 ਜਾਂਦੇ। ਉਹਨਾਂ ਕਿਹਾ ਮੇਰੇ ਵਾਹਿਗੁਰੂ ਦੀ ਆਰਤੀ ਵਿੱਚ ਆਕਾਸ਼ ਰੂਪੀ ਥਾਲ ਹੈ, ਔਰ ਸੂਰਜ ਤੇ ਚੰਦਰਮਾ ਰੂਪੀ ਦੀਵੇ ਨੇ, ਤੇ ਤਾਰਿਆਂ ਦਾ ਮੰਡਲ ਜਿਹੜਾ ਮੋਤੀ ਨੇ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਅਗਲੀ ਪੰਕਤੀ, ਧੂਪ ਮਲ ਆਨ ਲੋ, ਮਲ ਆਨ ਲੋ ਕੀ ਹੈ? ਮੈਸੂਰ ਦੇ ਅੰਦਰ ਇੱਕ ਪਰਬਤ ਹੈ, ਉਹਦਾ ਨਾਮ ਹੈ ਮੱਲਿਆ, ਉਹਦੇ ਉੱਤੇ ਚੰਦਨ ਹੀ ਚੰਦਨ ਹੁੰਦਾ ਹੈ। ਵਾਹਿਗੁਰੂ ਨੇ ਦਾਤਾਂ ਦਿੱਤੀਆਂ ਨੇ, ਕਿਸੇ ਤਾਂ ਕੁਝ ਦਿੱਤਾ, ਕਿਸੇ ਤਾਂ ਕੁਝ ਦਿੱਤਾ। ਮੈਂ ਇੱਕ ਦਫ਼ਾ ਰਾਏਪੁਰ ਗਿਆ, ਛੱਤੀਸਗੜ੍ਹ ਦੀ ਜਿਹੜੀ ਰਾਜਧਾਨੀ, ਤੇ ਮੈਂ ਜਿਉਂ ਜਬਲਪੁਰ ਤੋਂ ਤੁਰਿਆ, ਰਸਤੇ 'ਚ ਛੋਟੀਆਂ ਛੋਟੀਆਂ ਝਾੜੀਆਂ ਬੂਟੀਆਂ, ਕਿਧਰੇ ਫਸਲ ਨਹੀਂ, ਕਿਧਰੇ ਹਰਿਆਲੀ ਨਹੀਂ। ਜਿਹੜੇ ਸਰਦਾਰ ਜੀ ਦੇ ਘਰ ਮੈਂ ਠਹਿਰਿਆ, ਮੈਂ ਕਿਹਾ ਇਹ ਲੋਕ ਕੀ ਖਾਂਦੇ ਨੇ, ਇੱਥੇ ਤਾਂ ਕੁਝ ਹੈ ਹੀ ਨਹੀਂ। ਉਹ ਕਹਿੰਦੇ ਨਹੀਂ ਬਾਬਾ ਜੀ, ਇੱਥੇ ਬੜਾ ਕੁਝ ਹੈ, ਇੱਥੇ ਦੀ ਧਰਤੀ ਵਿੱਚੋਂ ਹੀਰੇ ਨਿਕਲਦੇ ਨੇ, ਹੀਰੇ। ਅੱਜ ਵੀ ਕਹਿੰਦੇ ਕਦੇ ਕਦੇ ਝਾੜੂ ਫੇਰਦਿਆਂ ਫੇਰਦਿਆਂ ਹੀਰੇ ਨਿਕਲੋ, ਪਰ ਇੱਥੇ ਦੇ ਲੋਕਾਂ ਨੂੰ ਪਤਾ ਨਹੀਂ ਹੈ, ਅਣਜਾਣ ਨੇ। ਤੋ ਮੇਰਾ ਮਤਲਬ, ਵਾਹਿਗੁਰੂ ਨੇ ਜਿੱਥੇ ਜਿੱਥੇ ਜਿਹਨੂੰ ਐਸੀਆਂ ਨਿਮਤਾਂ ਦਿੱਤੀਆਂ ਨੇ। ਮੈਂ ਆਸਟ੍ਰੇਲੀਆ ਚ ਗਿਆ, ਇੰਨਾ ਸੋਨਾ ਸ਼ਾਇਦ ਕਦੇ ਅਸੀਂ ਦੇਖਿਆ ਨਾ ਜਿੰਨਾ ਉੱਥੇ ਦੇਖਿਆ। ਜਿਵੇਂ ਭੱਠੇ ਦੇ ਇੱਟਾਂ ਲੱਗੀਆਂ ਹੁੰਦੀਆਂ, ਇਉਂ ਸੋਨੇ ਦੀਆਂ ਇੱਟਾਂ ਲੱਗੀਆਂ ਸੀ, ਸੋਨਾ ਹੀ ਸੋਨਾ। ਮੇਰਾ ਕਹਿਣ ਤੋਂ ਮਤਲਬ, ਵਾਹਿਗੁਰੂ ਅਕਾਲ ਪੁਰਖ ਨੇ ਕੀ ਕੁਝ ਕਿੱਥੇ ਦਿੱਤਾ ਉਸ ਮੱਲੇ ਪਰਬਤ ਦੇ ਉੱਤੇ, ਤੂੰ ਵੀ ਆਪਣਾ ਚੰਦਨ ਹੀ ਚੰਦਨ ਹੈ। ਸਤਿਗੁਰੂ ਕਹਿਣ ਲੱਗੇ, ਜਿਹੜਾ ਉਸ ਜੰਗਲ ਦੇ ਵਿੱਚੋਂ ਹਵਾ ਛੋਹ ਕੇ ਆਉਂਦੀ ਹੈ ਨਾ, ਉਹ ਮੇਰੇ ਠਾਕੁਰ ਦੀ ਆਰਤੀ ਵਿੱਚ ਧੂਪ ਦਾ ਕੰਮ ਕਰ ਰਹੀ। ਫਿਰ ਧਿਆਨ ਦਿਓ, ਧੂਪ ਮਲ ਆਨ ਲੋ, ਤੁਸੀਂ ਛੋਟਾ ਜਿਹਾ ਚਬਰ ਕਰ ਰਹੇ ਹੋ, ਮੇਰੇ ਠਾਕੁਰ ਦੀ ਆਰਤੀ ਵਿੱਚ ਪਵਨ ਚਬਰ ਉਹ ਕਰੇ, ਹਵਾ ਜਿਹੜੀ ਉਹ ਚਬਰ ਕਰ ਰਹੀ। ਸਗਲ ਬਨ ਰਾਏ ਫੁਲੰਤ ਜੋਤੀ, ਬਨ ਰਾਏ ਕਹਿੰਦੇ ਨੇ ਬਨਸਪਤੀ, ਜਿੰਨੀ ਬਨਸਪਤੀ ਵਿੱਚ ਫੁੱਲ ਖਿੜੇ ਹੋਏ ਨੇ ਉਹ ਸਾਰੇ ਮੇਰੇ ਠਾਕੁਰ ਦੀ ਆਰਤੀ ਵਿੱਚ ਆਉਣ। ਦੇਖੋ, ਅਸੀਂ ਕੋਈ ਛੋਟੀ ਜਿਹੀ ਬਗੀਚੀ ਬਣਾਈਏ, ਕੋਈ ਥੋੜੇ ਜਿਹੇ ਫੁੱਲ ਪੈਦਾ ਕਰ ਲਈਏ। ਕਦੇ ਤੁਸੀਂ ਕਸੌਲੀ ਜਾਓ ਸਤੰਬਰ ਦੇ ਮਹੀਨੇ 'ਚ, ਜਿੱਧਰ ਵੇਖੋਗੇ ਫੁੱਲ ਹੀ ਫੁੱਲ। ਮੈਂ ਪੁੱਛਿਆ ਜੀ, ਇਹ ਕੋਈ ਫੁੱਲ ਬੀਜਦਾ? ਕਹਿੰਦੇ ਨਾ ਨਾ, ਇਹ ਤਾਂ ਆਪੇ ਹੀ ਉੱਗਦੇ ਔਰ ਉੱਗਦੇ ਫੁੱਲ। ਤੋ ਗੱਲ ਕੀ, ਗੁਰਦੇਵ ਕਹਿੰਦੇ ਨੇ ਜਿਤਨੀ ਬਨਸਪਤੀ ਹੈ ਇਹਦੇ ਜਿਤਨੇ ਫੁੱਲ ਹਨ ਉਹ ਸਾਰੇ ਮੇਰੇ ਠਾਕੁਰ ਦੀ ਆਰਤੀ ਵਿੱਚ ਹਨ। ਇੰਨਾ ਕੁਝ ਕਹਿ ਕੇ ਫਿਰ ਸਤਿਗੁਰੂ ਕਹਿਣ ਲੱਗੇ, ਕੈਸੀ ਆਰਤੀ ਹੋਏ, ਕੈਸੀ ਦਾ ਮਤਲਬ ਕਿਹੋ ਜਿਹੀ ਆਰਤੀ ਹੋਵੇ? ਭਵ ਖੰਡਨਾ ਤੇਰੀ ਆਰਤੀ, ਹੇ ਭਵ ਖੰਡਨ, ਭਵ ਕਿਸ ਨੂੰ ਕਹਿੰਦੇ ਨੇ? ਸੰਸਾਰ ਸਾਗਰ ਦੇ ਦੁੱਖਾਂ ਨੂੰ ਖੰਡਨ ਕਰਨ ਵਾਲੇ ਵਾਹਿਗੁਰੂ, ਤੇਰੀ ਜਿਹੜੀ ਆਰਤੀ ਹੈ ਕਿਹੋ ਜਿਹੀ ਹੋਵੇ? ਅਨਹਤਾ ਸ਼ਬਦ ਵਾਜੰਤ ਭੇਰੀ, ਭੇਰੀ ਇੱਕ ਸਾਜ ਹੈ, ਹੁਣ ਸਾਜ ਬਦਲ ਗਏ ਨੇ, ਪਹਿਲਾਂ ਤੂੰ 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 ਉਹਨੂੰ ਭੇਰੀ ਕਹਿੰਦੇ ਸਨ। ਕਹਿੰਦੇ ਅਨਹਤ ਸ਼ਬਦ, ਜਿਹੜੀ ਇਹ ਜੀਵਨ ਦੀ ਰੁਮਕ ਹੈ ਨਾ ਅੰਦਰ ਚੱਲ ਰਹੀ, ਇਹ ਅਨਹਤ ਸ਼ਬਦ ਮਾਨੋ ਭੇਰੀ ਵੱਜ ਗਏ। ਫਿਰ ਮਹਾਰਾਜ ਕਹਿੰਦੇ ਨੇ ਮੇਰਾ ਜਿਹੜਾ ਠਾਕੁਰ ਹੈ ਉਹ ਸਰਗੁਣ ਵੀ ਹੈ ਤੇ ਨਿਰਗੁਣ ਵੀ ਹੈ। ਲੋਕ ਇਸੇ ਗੱਲ ਤੇ ਲੜੀ ਜਾਂਦੇ ਨੇ, ਜਿਹੜੇ ਸਰਗੁਣ ਦੀ ਪੂਜਾ ਕਰਦੇ ਨੇ ਉਹ ਨਿਰਗੁਣ ਨੂੰ ਨਹੀਂ ਮੰਨਦੇ, ਜਿਹੜੇ ਨਿਰਗੁਣ ਦੀ ਪੂਜਾ ਕਰਦੇ ਉਹ ਸਰਗੁਣ ਨਹੀਂ ਮੰਨਦੇ। ਪਰ ਸਾਡੇ ਸਤਿਗੁਰੂ ਨੇ ਕਿਹਾ ਨਾ ਬਾਈ, ਤੁਸੀਂ ਇਸ ਗੱਲ ਤੇ ਲੜਨਾ ਨਹੀਂ, ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ, ਉਹਦੀ ਮਰਜ਼ੀ ਹੈ ਨਿਰਗੁਣ ਹੋ ਜਾ ਸਰਗੁਣ ਹੋ ਜਾ। ਫਿਰ ਉਹਨੂੰ ਸਮਝਾਇਆ, ਕਿਵੇਂ ਸਮਝਾਇਆ, ਸਾਹਸ ਤਵ ਨੈਣ, ਇਹ ਜਿਹੜਾ ਸਹਿਸ ਅੱਖਰ ਹੈ ਇਹ ਸੌ ਲਈ ਵੀ ਵਰਤਿਆ ਜਾਂਦਾ ਤੇ ਹਜ਼ਾਰ ਲਈ ਵੀ ਵਰਤਿਆ। ਆਖਿਆ ਇਹ ਵਾਹਿਗੁਰੂ ਤੇਰੀਆਂ ਹਜ਼ਾਰ ਅੱਖਾਂ ਨੇ, ਆ ਜਿੰਨੇ ਬੈਠੇ ਨੇ ਨਾ ਇਹ ਸਭ ਤੇਰੀਆਂ ਹੀ ਅੱਖਾਂ ਨੇ। ਸਾਹਸ ਤਵ ਨੈਣ, ਨਨ ਨੈਣ ਹੈ ਤੋਹੇ ਕੋ, ਤੇਰੀ ਇੱਕ ਵੀ ਅੱਖ ਨਹੀਂ, ਭਾਵ ਜਦੋਂ ਤੂੰ ਇਹਨਾਂ ਸਾਰਿਆਂ ਤੋਂ ਵੱਖਰਾ ਹੈ ਤੇਰੀ ਇੱਕ ਵੀ ਅੱਖ ਨਹੀਂ, ਜਦੋਂ ਤੂੰ ਇਹਨਾਂ ਦੇ ਵਿੱਚ ਬੈਠਾ ਤੇ ਸਾਰੀਆਂ ਅੱਖਾਂ ਤੇਰੀਆਂ। ਸਾਹਸ ਤਵ ਨੈਣ, ਨਨ ਨੈਣ ਹੈ ਤੋਹੇ ਕੋ, ਸਾਹਸ ਮੂਰਤ ਨਨਾ ਇੱਕ ਤੋਹੇ, ਤੇਰੀਆਂ ਹਜ਼ਾਰਾਂ ਹੀ ਮੂਰਤਾਂ ਨੇ, ਇਹ ਸਾਰੀਆਂ ਮੂਰਤਾਂ ਵਾਹਿਗੁਰੂ ਦੀਆਂ ਨੇ, ਪਰ ਜਦੋਂ ਤੂੰ ਸਭ ਤੋਂ ਵੱਖਰਾ ਤੇ ਨਿਰਲੇਪ ਹੈ ਤੇਰੀ ਇੱਕ ਵੀ ਮੂਰਤ ਨਹੀਂ। ਹਾਂ ਨਨਾ ਇੱਕ ਤੋਹੀ, ਇਹ ਜਿਹੜਾ ਤੋਹੀ ਅੱਖਰ ਹੈ, ਕਈ ਵਾਰੀ ਕਈ ਪ੍ਰੇਮੀ ਪੁੱਛਦੇ ਨੇ ਜੀ ਵੀ ਇੱਕ ਅੱਖਰ ਨੂੰ ਦੋ ਮਾਤਰਾ ਲੱਗੀਆਂ ਨੇ, ਕਿਹੜੀ ਬੋਲੀ ਤੇ ਕਿਹੜੀ ਨਾ ਬੋਲੀ, ਦੋਵੇਂ ਮਾਤਰਾ ਕਦੇ ਨਹੀਂ ਬੋਲੀਆਂ ਜਾ ਸਕਦੀਆਂ, ਇੱਕੋ ਹੀ ਬੋਲੋ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇੱਕ ਵਿਲੱਖਣ ਰਚਨਾ ਕਿ ਉਹਨਾਂ ਨੇ ਅਸਲ ਰੂਪ ਵੀ ਲਿਖਤਾ ਤੇ ਜਿਹੜਾ ਬੋਲਣਾ ਉਹ ਵੀ ਲਿਖ ਦਿੱਤਾ। ਅਸਲ ਸ਼ਬਦ ਤੋਹੀ ਹੈ ਪਰ ਇੱਥੇ ਬੋਲਣਾ ਤੂਹੀ। ਇਸੇ ਤਰ੍ਹਾਂ ਗੋਬਿੰਦ ਗੋਪਾਲ ਕਈ ਜਗ੍ਹਾ ਗੁਰਬਾਣੀ ਜਾਵੇਗਾ, ਉੱਥੇ ਹੋੜਾ ਵੀ ਹੋਵੇਗਾ ਔਂਕੜ ਵੀ ਹੋਵੇਗਾ। ਅਸਲ ਸ਼ਬਦ ਹੋੜੇ ਵਾਲਾ ਪਰ ਬੋਲਣਾ ਉੱਥੇ ਔਂਕੜ ਵਾਲਾ, ਜਿਵੇਂ ਟੂਟੀ ਗਾਂਢਣ ਹਾਰ ਗੋਪਾਲ, ਉੱਥੇ ਹੋੜਾ ਵੀ ਲੱਗਾ ਥੱਲੇ ਔਂਕੜ ਵੀ ਲੱਗਾ। ਚਲੋ ਮੇਰਾ ਮਤਲਬ ਸਤਿਗੁਰੂ ਜੀ ਨੇ ਇਹ ਆਪਣੀ ਵਿਲੱਖਣ ਆਪਣੇ ਵੱਡੇ ਠਾਕੁਰ ਦੀ ਸਾਰੀ ਰੂਪ ਰੇਖਾ ਬਣਾ ਕੇ ਸਮਝਾ। ਆਖਿਆ ਸਾਹਸ ਪਦ ਬਿਮਲ, ਬਿਮਲ ਦਾ ਮਤਲਬ ਹੈ ਮੈਲ ਤੋਂ ਰਹਿ, ਤੇਰੇ ਹਜ਼ਾਰਾਂ ਹੀ ਚਰਨ ਹਨ, ਨਨ ਏਕ ਪਦ, ਤੇਰਾ ਇੱਕ ਵੀ ਚਰਨ ਨਹੀਂ। ਗੰਧ ਬਿਨ, ਗੰਧ ਕਹਿੰਦੇ ਨਾਸਕਾ, ਤੂੰ ਨਾਸਕਾ ਤੋਂ ਬਿਨਾ ਹੈ ਪਰ ਸਾਹਸ ਤਵ ਗੰਧ, ਇਹ ਸਾਰੀਆਂ ਨਾਸਕਾ ਤੇਰੀਆਂ ਹੀ ਨੇ। ਇਵ ਚਲਤ ਮੋਹੀ, ਚਲਤ ਕਹਿੰਦੇ ਨੇ ਕੌਤਕ ਤਮਾਸ਼ੇ ਨੂੰ, ਅਸਰਜ ਨੂੰ, ਇਸ ਤੇਰੇ ਅਸਰਜ ਤਮਾਸ਼ੇ ਨੇ ਮੈਨੂੰ ਮੋਹ ਲਿਆ। ਸਭ ਮੈਂ ਜੋਤ ਜੋਤ ਹੈ, ਉਸ ਵਾਹਿਗੁਰੂ ਦੀ ਜੋਤ ਸਾਰਿਆਂ ਵਿੱਚ ਹੈ, ਤਿਸ ਤੈ ਚਾਨਣ ਸਭ ਮੈਂ ਚਾਨਣ, ਉਹਦੇ ਪ੍ਰਕਾਸ਼ ਕਰਕੇ ਮੈਂ ਬੋਲ ਰਿਹਾ, ਉਹਦੇ ਪ੍ਰਕਾਸ਼ ਕਰਕੇ ਤੁਸੀਂ ਸੁਣ ਰਹੇ ਹੋ, ਸਭ ਚਾਨਣ ਜਿਹੜਾ ਉਹਦੇ ਕਰਕੇ। ਫਿਰ ਮਾਲਕ ਨੇ ਗੁਰ ਸਾਖੀ ਜੋਤ ਪ੍ਰਗਟ, ਉਹ ਜੋਤ ਪ੍ਰਗਟ ਹੋਣ ਦਾ ਮਤਲਬ ਸਮਝ ਆਉਂਦੀ ਗੁਰੂ ਦੀ ਸਿੱਖਿਆ ਨਾਲ। ਜਦੋਂ ਅਸੀਂ ਗੁਰੂ ਕੇ ਬਚਨਾਂ ਨੂੰ ਇਸ ਤਰ੍ਹਾਂ ਪੜ੍ਹਾਂਗੇ ਵਿਚਾਰਾਂਗੇ ਫਿਰ ਸਾਨੂੰ ਸਮਝ ਆਵੇਗੀ ਉਹਦੇ ਵਿੱਚ ਤਾਂ ਸਾਰਿਆਂ ਦੀ ਜੋਤ। ਤੇ ਜੇ ਅਸੀਂ ਬਾਹਮਣ ਦੀ ਥਿਊਰੀ ਪਿੱਛੇ ਚੱਲੇ ਰਹੇ, ਉਹਨਾਂ ਦੇ ਐਸੀਆਂ ਵੰਡੀਆਂ ਪਾਈਆਂ ਨੇ ਉਹ ਕੋਈ ਤੋੜ ਹੀ ਨਹੀਂ ਸਕਦਾ, ਬ੍ਰਾਹਮਣ ਖੱਤਰੀ ਵੈਸ਼ੂ ਪੌੜੇ ਭਾਰਤ, ਬਾਬੇ ਨਾਨਕ ਨੇ ਆਖਿਆ ਨਹੀਂ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾਥ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਪਾਏ, ਲੋਗਾ ਪਰਮ ਨਾ ਭੁੱਲੋ ਪਾਏ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ। ਇੱਥੇ ਸਾਖੀ ਦਾ ਮਤਲਬ ਸਿੱਖਿਆ, ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨਣ ਦੇ ਨਾਲ ਉਹ ਜੋਤ ਜਿਹੜੀ ਹੈ ਪ੍ਰਗਟ ਹੋ ਜਾਂਦੀ, ਭਾਵ ਉਹਦੀ ਸਮਝ ਆ ਜਾਂਦੀ। ਫਿਰ ਕਹਿੰਦੇ ਜੋ ਤਿਸ ਭਾਵੈ ਸੋ ਆਰਤੀ, ਭਾਈ ਜਿਹੜੀ ਉਹਨੂੰ ਚੰਗੀ ਲੱਗੇ ਉਹੀ ਅਸਲ ਆਰਤੀ ਹੈ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਹਰੀ ਦੇ ਚਰਨ ਜੋ ਹਨ ਉਹ ਕਵਲ ਦੀ ਤਰ੍ਹਾਂ, ਤੇ ਮਕਰੰਦ ਜਾਣਦੇ ਹੋ ਫੁੱਲ ਦੇ ਅੰਦਰ ਜਿਹੜੀ ਹੁੰਦੀਆਂ ਨਾ ਤੁਰੀਆਂ ਜਿਹੀਆਂ, ਤੇ ਉਹਨਾਂ ਦੇ ਉੱਤੇ ਪੀਲਾ ਪੀਲਾ ਜਿਹਾ ਧੂੜਾ ਹੁੰਦਾ, ਉਹਨੂੰ ਮਕਰੰਦ ਕਹਿੰਦੇ ਨੇ। ਸ਼ਹਿਦ ਦੀ ਮੱਖੀ ਜਾਂ ਭੌਰਾ ਉਸ ਮਕਰੰਦ ਨੂੰ ਚੂਸਦਾ। ਕਹਿੰਦੇ ਨੇ ਵਾਹਿਗੁਰੂ ਦੇ ਚਰਨ ਕਮਲ ਜੋ ਹਨ ਉਹਨਾਂ ਦੇ ਉੱਤੇ ਜਿਹੜੀ ਧੂੜੀ ਮਕਰੰਦ ਹੈ ਉਹ ਮੈਨੂੰ ਹਰ ਵੇਲੇ ਜੀ ਕਰਦਾ, ਮੈਂ ਉਹਦੇ ਨਾਲ ਜੁੜਿਆ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਨ ਦਿਨੋ ਮੋਹੇ। ਹੁਣ ਦੇਖੋ ਇੱਥੇ ਸ਼ਬਦ ਅੰਨ ਦਿਨੋ ਦੇ ਨੰਨੇ ਨੂੰ ਦੋ ਮਾਤਰਾ ਲੱਗੀਆਂ, ਔਂਕੜ ਵੀ ਹੈ ਤੇ ਹੋੜਾ ਵੀ। ਅਸਲ ਸ਼ਬਦ ਅੰਨ ਦਿਨ ਹੈ ਪਰ ਇੱਥੇ ਬੋਲਣਾ ਅੰਨ ਦਿਨੋ। ਕਵਿਤਾ ਦਾ ਤੋਲ ਪੂਰਾ ਕਰਨੀ, ਅੰਨ ਦਿਨੋ ਮੋਹੇ ਆਹੀ ਪਿਆਸ, ਮੈਨੂੰ ਉਹਦੀ ਪਿਆਸਾ ਲੱਗੀ ਹੋਈ ਹੈ, ਇੱਛਾ ਲੱਗੀ ਹੋਈ ਹੈ ਤੇ ਕੀ ਅਰਦਾਸ ਕਰਨੀ, ਕਿਰਪਾ ਜਲ ਦੇ ਨਾਨਕ ਸਾਰਿੰਗ ਕੋ ਹੋਏ ਜਾਤੇ ਤੇਰੇ ਨਾਹਿ ਵਾਸਾ। ਨਾਨਕ ਜੀ ਬੇਨਤੀ ਕਰਦੇ ਨੇ, ਇਹ ਪਪੀਆ ਸਾਰੰਗ ਦਾ ਪਪੀਆ ਚਾਤ੍ਰਿਕ, ਨਾਨਕ ਚਾਤ੍ਰਿਕ ਬੇਨਤੀ ਕਰਦਾ ਆਪਣੀ ਕਿਰਪਾ ਦਾ ਜਲ ਮੈਨੂੰ ਦਿਓ, ਆਪਣੀ ਮਿਹਰ ਦਾ ਜਲ ਦਿਓ, ਹੋਏ ਜਾਤੇ ਤੇਰੇ ਨਾਹਿ ਵਾਸਾ। ਜਿਸ ਕਿਰਪਾ ਜਲ ਦੇ ਛਕਣ ਦੇ ਨਾਲ ਤੁਹਾਡੇ ਨਾਮ ਦੇ ਵਿੱਚ ਮੇਰਾ ਵਾਸ ਹੋ ਜਾਵੇ।